ਧਿਆਨ ਕਿਰਤ ਦਾ ਨਹੀਂ ਕਰਤੇ ਦਾ ਧਰੋ। ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਮੈਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਪੁਸਤਕ ਦਰਵੇਸੀ ਗਾਖੜੀ ਵਿਚੋਂ ਬਾਬਾ ਫਰੀਦ ਜੀ ਦੇ ਪਾਵਨ ਉਚਾਰਨ ਕੀਤੇ ਬਚਨ ਕਿ ਖੁਦਾ ਦੀ ਇਬਾਦਤ ਕਰਦਿਆਂ ਕਿਸੇ ਹੋਰ ਖਿਆਲ ਨੂੰ ਨੇੜੇ ਨਾ ਆਉਣ ਦਿਓ, ਬਸ ਤੁਸੀਂ ਹੋਵੋ ਜਾਂ ਤੁਹਾਡੇ ਸਨਮੁਖ ਤੁਹਾਡਾ ਖੁਦਾ ਹੋਵੇ। ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਬਾਬਾ ਫਰੀਦ ਜੀ ਦੇ ਬਚਨ ਆਪਣੀ ਪੁਸਤਕ ਦਰਵੇਸੀ ਗਾਖੜੀ ਵਿਚ ਲਿਖੇ ਨੇ ਕਿ ਬਾਬਾ ਫਰੀਦ ਜੀ ਦਾ ਬਚਨ ਸੀ ਕਿ ਖੁਦਾ ਦੀ ਇਬਾਦਤ ਕਰਦਿਆਂ ਕਿਸੇ ਹੋਰ ਖਿਆਲ ਨੂੰ ਨੇੜੇ ਨਾ ਆਉਣ ਦਿਓ, ਬਸ ਤੁਸੀਂ ਹੋਵੋ ਜਾਂ ਤੁਹਾਡੇ ਸਨਮੁਖ ਤੁਹਾਡਾ ਖੁਦਾ ਹੋਵੇ। ਅਗਲੇ ਬਚਨ ਸਨ ਕਿ ਇੱਕ ਦਿਨ ਇੱਕ ਦਰਵੇਸ਼ ਦੂਸਰੇ ਦਰਵੇਸ਼ ਨੂੰ ਕਹਿਣ ਲੱਗਾ ਕਿ ਜਦ ਤੁਸੀਂ ਅੰਮ੍ਰਿਤ ਵੇਲੇ ਖੁਦਾ ਦੀ ਯਾਦ ਵਿਚ ਜੁੜਦੇ ਹੋ ਤਾਂ ਤੁਸੀਂ ਮੇਰੇ ਲਈ ਖੁਦਾ ਅੱਗੇ ਦੁਆ ਕਰਨਾ। ਇੱਕ ਦਰਵੇਸ਼ ਦੂਸਰੇ ਦਰਵੇਸ਼ ਨੂੰ ਕਹਿਣ ਲੱਗਾ ਕਿ ਜਦੋਂ ਤੁਸੀਂ ਅੰਮ੍ਰਿਤ ਵੇਲੇ ਖੁਦਾ ਦੀ ਇਬਾਦਤ ਵਿਚ ਜੁੜਦੇ ਹੋ ਤਾਂ ਤੁਸੀਂ ਮੇਰੇ ਲਈ ਖੁਦਾ ਅੱਗੇ ਦੁਆ ਕਰਨਾ। ਤਾਂ ਦਰਵੇਸ਼ ਨੇ ਉੱਤਰ ਦਿੱਤਾ ਕਿ ਸੱਜਣਾ, ਉਸ ਘੜੀ ਖੁਦਾ ਮੈਨੂੰ ਇਸ ਦੁਨੀਆਂ ਤੋਂ ਉਠਾ ਲਏ ਜਦੋਂ ਉਸ ਦੀ ਯਾਦ ਨਾਲ ਹੋਰ ਕਿਸੇ ਦੀ ਯਾਦ ਆ ਰਲੇ। ਉਸ ਘੜੀ ਖੁਦਾ ਮੈਨੂੰ ਇਸ ਦੁਨੀਆਂ ਤੋਂ ਹੀ ਉਠਾ ਲਵੇ ਜਦੋਂ ਉਸ ਮਾਲਕ ਦੀ ਯਾਦ ਦੇ ਨਾਲ ਕਿਸੇ ਹੋਰ ਦੀ ਯਾਦ ਆ ਰਲੇ। ਇਹ ਬਚਨ ਦਰਵੇਸ਼ੀ ਗਾਖੜੀ ਦੇ ਪੰਨਾ 33 ਉੱਪਰ ਦਰਜ ਨੇ। ਬਾਬਾ ਜੀ ਲਿਖਦੇ ਨੇ ਕਿ ਇਹ ਬਚਨ ਪੜ੍ਹਦਿਆਂ ਇਕਦਮ ਪੂਰਨ ਦਰਵੇਸ਼ ਗੁਰਸਿੱਖ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਕਾਲ ਦੀਆਂ ਦੋ ਘਟਨਾਵਾਂ ਜੋ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਵਾਪਰੀਆਂ, ਯਾਦਾਂ ਦੇ ਝਰੋਖੇ ਵਿਚੋਂ ਇਕਦਮ ਬਾਹਰ ਆਈਆਂ, ਜਿਨ੍ਹਾਂ ਦੀ ਸਾਂਝ ਆਪ ਸੰਗਤਾਂ ਨਾਲ ਪਾਉਣ ਲੱਗੇ ਹਾਂ। ਮਹਾਂਪੁਰਖਾਂ ਦਾ ਜੀਵਨ ਸਮੁੱਚਾ ਗੁਰੂ ਪ੍ਰਾਇਣ ਸੀ। ਆਪ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ੍ਰੀ ਰਾਗ ਅੰਦਰ ਦਰਜ ਫਰਮਾਨ ਅਨੁਸਾਰ ਕਿ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ, ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ। ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ ਗੁਰ ਜੇਵਡ ਅਵਰ ਨਾ ਕੋਏ, ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ, ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਕਮ ਹੈ ਕਿਆ ਕਥੇ ਕਥਨਹਾਰ, ਜਿਤੜੇ ਫਲ ਮਨ ਬਾਂਚੀਐ ਤਿਤੜੇ ਸਤਿਗੁਰ ਪਾਸ, ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਸ। ਇਸ ਅਨੁਸਾਰ ਬਾਬਾ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਪ੍ਰਮਾਤਮਾ ਦਾ ਰੂਪ ਜਾਣ ਕੇ ਪੂਜਦੇ ਤੇ ਮੰਨਦੇ ਸਨ। ਪੂਰਨ ਪ੍ਰਮਾਤਮਾ ਦਾ ਰੂਪ ਮੰਨ ਕੇ ਪੂਜਣ ਤੇ ਮੰਨਣ ਵਾਸਤੇ ਪੂਰਨ ਧਿਆਨ ਦੀ ਲੋੜ ਹੈ। ਜੇ ਧਿਆਨ ਲਾਂਭੇ ਚਲਾ ਜਾਵੇ ਤਾਂ ਉਹ ਪੂਜਣਾ ਤੇ ਮੰਨਣਾ ਕਰਮਕਾਂਡ ਬਣ ਜਾਂਦਾ ਹੈ। ਕਰਮਕਾਂਡ ਗੁਰੂ ਦਰ ਵਿੱਚ ਪ੍ਰਵਾਨ ਨਹੀਂ ਹੁੰਦਾ। ਜਿੱਥੇ ਅਸੀਂ ਸਰੀਰ ਕਰਕੇ ਪੂਜਣ ਤੇ ਮੰਨਣ ਦੀ ਕਿਰਿਆ ਕਰਨੀ ਹੈ, ਉੱਥੇ ਪੂਜਣ ਤੇ ਮੰਨਣ ਦੇ ਨਾਲ ਧਿਆਨ ਤੇ ਇਕਾਗਰਤਾ ਦਾ ਹੋਣਾ ਅਤ ਲਾਜ਼ਮੀ ਹੈ। ਜਿਹੜੀ ਵੀ ਵਸਤੂ ਸਾਡਾ ਧਿਆਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਤੋੜ ਕੇ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੋਵੇ, ਉਸ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਜਿਵੇਂ ਆਪਾਂ ਕਈ ਥਾਵਾਂ ਤੇ ਵੇਖਦੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਪਹਿਲੇ ਸਤਿਗੁਰਾਂ ਦੀਆਂ ਕਲਪਿਤ ਫੋਟੋ ਰੱਖੀਆਂ ਹੁੰਦੀਆਂ ਹਨ, ਜਾਂ ਸਜਾਵਟ ਵਾਸਤੇ ਸ਼ੇਰਾਂ ਮੋਰਾਂ ਜਾਂ ਲੱਕੜ ਦੇ ਕੋਈ ਹੋਰ ਪੱਥਰ ਦੇ ਬੁੱਤ ਜਾਂ ਵੱਡੇ ਆਕਾਰੀ ਜਾਂ ਦਰਮਿਆਨੇ ਆਕਾਰ ਦੇ ਇਸ ਤਰ੍ਹਾਂ ਦੇ ਰੱਖੇ ਹੋਏ ਹੁੰਦੇ ਹਨ। ਸਤਿਗੁਰਾਂ ਦੇ ਚਰਨਾਂ ਵਿਚ ਜਦੋਂ ਜਗਿਆਸੂ ਗਰੀਬ ਨਵਾਜ ਦਤਾਰ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਜਾਂਦਾ ਹੈ ਤਾਂ ਬਦੋ ਬਦੀ ਉਸ ਦਾ ਧਿਆਨ ਸਤਿਗੁਰਾਂ ਦੇ ਸਨਮੁਖ ਜਾਂ ਮੋਹਰੇ ਰੱਖੀਆਂ ਫੋਟੋ ਜਾਂ ਹੋਰ ਸਜਾਵਟ ਵਾਲੇ ਮੋਰਾਂ ਸ਼ੇਰਾਂ ਤੇ ਪੈਂਦਾ। ਤਾਂ ਜਗਿਆਸੂ ਦੀ ਬਿਰਤੀ ਕੱਚੀ ਹੋਣ ਕਰਕੇ ਉਸ ਦਾ ਧਿਆਨ ਸ਼ਬਦ ਗੁਰੂ ਨਾਲੋਂ ਟੁੱਟ ਕੇ ਇਨ੍ਹਾਂ ਪ੍ਰਤਿਮਾਵਾਂ ਦੀ ਕਾਰੀਗਰੀ ਵਿਚ ਖਚਤ ਹੋ ਜਾਂਦਾ ਹੈ ਤੇ ਮਨੁੱਖ ਦੇ ਪੱਲੇ ਪੂਰਨ ਲਾਭ ਦੀ ਥਾਂ ਕਰਮਕਾਂਡ ਹੀ ਪੈਂਦਾ ਹੈ, ਕਿਉਂਕਿ ਗੁਰੂ ਨੂੰ ਨਮਸਕਾਰ ਕਰਨ ਦੇ ਕਰਮ ਵਿਚੋਂ ਧਿਆਨ ਬੁੱਤਾਂ ਵੱਲ ਚਲਾ ਗਿਆ, ਭਾਵ ਮਨ ਬੁੱਤਾਂ ਵੱਲ ਚਲੇ ਗਿਆ ਜਾਂ ਫੋਟੋਆਂ ਵਿਚ ਚਲੇ ਗਿਆ, ਜਿਸ ਕਰਕੇ ਜਿਸ ਕਰਮ ਵਿਚੋਂ ਧਿਆਨ ਵੱਖ ਹੋ ਜਾਵੇ ਉਹ ਸਰੀਰਕ ਕਰਮਕਾਂਡ ਹੀ ਰਹਿ ਜਾਂਦਾ ਹੈ। ਫਿਰ ਦੁਬਾਰਾ ਵਾਚ ਲਈਏ ਕਿ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿਚ ਜਗਿਆਸੂ ਨਤਮਸਤਕ ਹੁੰਦਾ ਹੈ, ਮੱਥਾ ਟੇਕਦਾ ਹੈ, ਤਦ ਜੇ ਸਤਿਗੁਰਾਂ ਦੇ ਅੱਗੇ ਫੋਟੋਆਂ ਜਾਂ ਸਜਾਵਟੀ ਮੋਰ ਸ਼ੇਰ ਜਾਂ ਹੋਰ ਕੋ ਪ੍ਰਤਿਮਾਵਾਂ ਮੂਰਤੀਆਂ ਤਾਦਕ ਪਈਆਂ ਹੋਣ ਤਾਂ ਜਗਿਆਸੂ ਦੀ ਬਿਰਤੀ ਕੱਚੀ ਹੋਣ ਕਰਕੇ ਉਸ ਦਾ ਧਿਆਨ ਸ਼ਬਦ ਗੁਰੂ ਨਾਲੋਂ ਟੁੱਟ ਕੇ ਇਨ੍ਹਾਂ ਮੂਰਤੀਆਂ ਦੀ ਕਾਰੀਗਰੀ ਵਿਚ ਖਚਤ ਹੋ ਜਾਂਦਾ ਹੈ ਤੇ ਮਨੁੱਖ ਦੇ ਪੱਲੇ ਪੂਰਨ ਲਾਭ ਦੀ ਥਾਂ ਕਰਮਕਾਂਡ ਹੀ ਪੈਂਦਾ ਹੈ, ਕਿਉਂਕਿ ਗੁਰੂ ਨੂੰ ਨਮਸਕਾਰ ਕਰਨ ਦੇ ਕਰਮ ਵਿਚੋਂ ਧਿਆਨ ਭਾਵ ਮਨ ਇਨ੍ਹਾਂ ਮੂਰਤੀਆਂ ਵੱਲ ਜਾਂ ਬੁੱਤਾਂ ਵੱਲ ਜਾਂ ਫੋਟੋਆਂ ਵੱਲ ਚਲਾ ਗਿਆ ਤੇ ਜਿਸ ਕਰਮ ਵਿਚੋਂ ਧਿਆਨ ਵੱਖ ਹੋ ਜਾਵੇ ਉਹ ਕੇਵਲ ਸਰੀਰਕ ਕਰਮਕਾਂਡ ਰਹਿ ਜਾਂਦਾ ਹੈ ਤੇ ਸਰੀਰਕ ਕਰਮਕਾਂਡ ਪ੍ਰਥਾਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੂਹੀ ਰਾਗ ਅੰਦਰ ਬਚਨ ਕੀਤਾ ਹੈ ਕਿ ਕਰਮ ਧਰਮ ਪਾਖੰਡ ਜੋ ਦੀਸਾ ਹੈ ਤਿੰਨ ਜਮ ਜਾਗਾਤੀ ਲੁੱਟੈ। ਵੇਖਣ ਵਿਚ ਆਇਆ ਹੈ ਕਿ ਕਈ ਗੁਰੂ ਘਰਾਂ ਵਿਚ ਤਾਂ ਦੀਵਾਰਾਂ ਉਪਰ ਫੋਟੋਆਂ ਲਾ ਕੇ ਗੁਰਦੁਆਰੇ ਨੂੰ ਹੀ ਅਜਾਇਬ ਘਰ ਦਾ ਰੂਪ ਦਿੱਤਾ ਹੁੰਦਾ ਹੈ, ਜਿਸ ਹਾਲ ਵਿਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਨਾ, ਉਸ ਹਾਲ ਦੀਆਂ ਉਸ ਕਮਰੇ ਦੀਆਂ ਦੀਵਾਰਾਂ ਉਪਰ ਹੀ ਫੋਟੋਆਂ ਲਾਈਆਂ ਹੁੰਦੀਆਂ ਹਨ ਜੋ ਕਿ ਇਕ ਅਜਾਇਬ ਘਰ ਦਾ ਭਲੇਵਾਂ ਪਾਉਂਦੀਆਂ ਹਨ। ਬਾਬਾ ਜੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਗੁਰਦੁਆਰਾ ਸਾਹਿਬ ਅੰਦਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੇ ਹੀ ਜ਼ੋਰ ਦਿਆ ਕਰਦੇ ਸਨ। ਗੁਰਦੁਆਰਾ ਸਾਹਿਬ ਵਿਚ ਫੋਟੋ ਜਾਂ ਸਜਾਵਟ ਲਈ ਮੋਰਾਂ ਜਾਂ ਸ਼ੇਰਾਂ ਦੇ ਬੁੱਤ ਰੱਖਣ ਦੇ ਬਹੁਤ ਖਿਲਾਫ਼ ਸਨ। ਜੇ ਕਿਸੇ ਨੇ ਸਤਿਗੁਰਾਂ ਜਾਂ ਗੁਰਸਿੱਖ ਯੋਧਿਆਂ ਦੀ ਯਾਦ ਖਾਤਰ ਤਸਵੀਰ ਲਾਉਣੀ ਤਾਂ ਉਨ੍ਹਾਂ ਆਖਣਾ ਕਿ ਉਹ ਆਪਣੇ ਰਹਿਸ਼ੀ ਸਥਾਨ ਤੇ ਲਾ ਲੈਣ, ਕਿਉਂਕਿ ਸਤਿਗੁਰਾਂ ਭਗਤਾਂ ਤੇ ਗੁਰਸਿੱਖ ਯੋਧਿਆਂ ਦੇ ਚਿੱਤਰ ਵੇਖ ਕੇ ਸਾਡੇ ਹਿਰਦੇ ਵਿਚ ਤਿਨਾਂ ਦੇਖ ਮਨ ਚਾਹ ਉਠੰਦਾ ਦੀ ਲਾਲਸਾ ਉਤਪੰਨ ਹੁੰਦੀ ਹੈ ਤੇ ਧਿਆਨ ਉਨ੍ਹਾਂ ਸਤਿਗੁਰਾਂ ਵਾਲੇ ਪਾਸੇ ਜਾਂ ਯੋਧਿਆਂ ਦੀਆਂ ਕਾਰਨਾਮਿਆਂ ਵਾਲੇ ਪਾਸੇ ਜਾਂਦਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਅਜਿਹੀਆਂ ਤਸਵੀਰਾਂ ਲਾਉਣੀਆਂ ਸ਼ੋਭਾ ਨਹੀਂ ਦਿੰਦੀਆਂ। 1974 ਈਸਵੀ ਨੂੰ ਸੰਗਤ ਦੀ ਪ੍ਰੇਰਣਾ ਦੇਣ ਤੇ ਬਾਬਾ ਜੀ ਨੇ ਦੋਵਾਂ ਬੱਸਾਂ ਦਾ ਪ੍ਰਬੰਧ ਕਰਕੇ ਪੰਜਾਬ ਦੇ ਗੁਰਧਾਮਾਂ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਬਣਾਇਆ। ਯਾਤਰਾ ਦੇ ਦੂਸਰੇ ਦਿਨ ਬਣੇ ਹੋਏ ਪ੍ਰੋਗਰਾਮ ਅਨੁਸਾਰ ਬਾਬਾ ਜੀ ਸਾਰੀ ਸੰਗਤ ਸਮੇਤ ਗੁਰਦੁਆਰਾ ਸ੍ਰੀ ਭਪੌਰ ਸਾਹਿਬ ਜਿੱਥੇ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਬੇਨਤੀ ਚੌਪੜੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ ਉੱਥੇ ਦੁਪਹਿਰ ਨੂੰ ਪੁੱਜੇ। ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਉਸ ਸਮੇਂ ਉਸ ਅਸਥਾਨ ਦੀ ਸੇਵਾ ਕਰਵਾ ਰਹੇ ਸਨ। ਜਦੋਂ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਨੂੰ ਬਾਬਾ ਜੀ ਦੇ ਸੰਗਤ ਸਮੇਤ ਗੁਰੂ ਘਰ ਦੇ ਦਰਸ਼ਨ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਅਗਾਂਹ ਹੋ ਕੇ ਬਾਬਾ ਜੀ ਅਤੇ ਸੰਗਤ ਨਾਲ ਗੁਰਫਤਿਹ ਦੀ ਸਾਂਝ ਕੀਤੀ ਤੇ ਜਲ ਪਾਣੀ ਛੱਕ ਕੇ ਜਾਣ ਲਈ ਕਿਹਾ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਬੇਨਤੀ ਕੀਤੀ ਕਿ ਅਸੀਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਉਂਦੇ ਹਾਂ, ਫੇਰ ਜਾਣ ਤੋਂ ਪਹਿਲਾਂ ਆਪ ਜੀ ਪਾਸ ਜਲ ਪਾਣੀ ਛੱਕ ਕੇ ਜਾਵਾਂਗੇ। ਇਧਰ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਨੇ ਇਕ ਵੱਡੇ ਕੜਾਹੇ ਵਿਚ ਸੇਵਾਦਾਰ ਨੂੰ ਕਹਿ ਕੇ ਪਾਣੀ ਪਵਾਉਣਾ ਸ਼ੁਰੂ ਕਰ ਦਿੱਤਾ ਤੇ ਪਿਆਰ ਵਿਚ ਵਜਦ ਵਿਚ ਸੰਗਤ ਦੀ ਸੇਵਾ ਕਰਨ ਲਈ ਇਤਨਾ ਉਤਸ਼ਾਹ ਆਇਆ ਕਿ ਹੱਥ ਵਿਚ ਫੜਨ ਵਾਲਾ ਖੂੰਡਾ ਪਾਣੀ ਨਾਲ ਧੋ ਸਵਾਰ ਕੇ ਹੱਥ ਚ ਫੜ ਲਿਆ। ਸੇਵਾਦਾਰ ਨੇ ਬਾਲਟੀ ਭਰ ਕੇ ਦੁੱਧ ਦੀ ਪਾ ਦਿੱਤੀ ਤੇ ਆਪ ਬਾਬਾ ਜੀ ਨੇ ਆਪਣੇ ਖੂੰਡੇ ਨਾਲ ਬੜੀ ਮਸਤੀ ਵਿਚ ਕੜਾਹੇ ਵਿਚ ਖੂੰਡਾ ਫੇਰ ਕੇ ਖੰਡ ਘੋਲਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਉੱਚੀ ਆਵਾਜ਼ ਮਾਰੀ ਤੇ ਸੇਵਾਦਾਰ ਨੂੰ ਆਖਿਆ ਕਿ ਇਕ ਬਾਲਟੀ ਹੋਰ ਭਾਈ ਲਿਆ ਦੁੱਧ ਦੀ ਤੇ ਇਸ ਕੜਾਹੇ ਵਿਚ ਪਾ ਦੇ। ਉਧਰ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਅਸੀਂ ਸਾਰੇ ਹੱਥ ਪੈਰ ਧੋ ਕੇ ਪੰਜ ਸ਼ਨਾਨਾ ਕਰਕੇ ਗੁਰ ਅਸਥਾਨ ਦੇ ਭਪੌਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਦੇ ਨਾਲ ਹੀ ਸਾਰੀ ਸੰਗਤ ਸਮੇਤ ਗੁਰਦੁਆਰਾ ਸਾਹਿਬ ਅੰਦਰ ਚਲੇ ਗਏ। ਬਾਬਾ ਜੀ ਅੱਗੇ ਅੱਗੇ ਸਨ। ਬਾਬਾ ਜੀ ਨੇ ਇੱਕ ਹੱਥ ਵਿਚ ਖੂੰਡੀ ਫੜੀ ਹੋਈ ਸੀ, ਕਿਉਂਕਿ ਸਰੀਰ ਬਿਰਧ ਸੀ, ਇਸ ਕਰਕੇ ਖੂੰਡੀ ਦਾ ਆਸਰਾ ਲੈ ਕੇ ਬਾਬਾ ਜੀ ਤੁਰਿਆ ਕਰਦੇ ਸਨ। ਤੇ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਹੱਥ ਬਾਬਾ ਜੀ ਨੇ ਇਹਨਾਂ ਦੇ ਮੋਢੇ ਉੱਪਰ ਰੱਖਿਆ ਹੋਇਆ ਸੀ। ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਾਹਮਣੇ ਜੰਗਲੇ ਦੇ ਅੰਦਰ ਦਰਮਿਆਨੇ ਸਾਈਜ਼ ਦੇ ਦੋ ਸ਼ੇਰਾਂ ਦੇ ਬੁੱਤ ਦੋਨੇ ਪਾਸੇ ਕਾ ਇੱਕ ਇੱਕ ਕਰਕੇ ਇੱਕ ਉਧਰ ਤੇ ਇੱਕ ਉਧਰ ਸਜਾਵਟ ਵਾਸਤੇ ਰੱਖੇ ਹੋਏ ਸਨ। ਬਾਬਾ ਜੀ ਦੀ ਨਜ਼ਰ ਉਹਨਾਂ ਦੋਵਾਂ ਸ਼ੇਰਾਂ ਦੇ ਬੁੱਤਾਂ ਉੱਪਰ ਪੈ ਗਈ। ਆਪ ਜੀ ਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ। ਫਤਿਹ ਬੁਲਾਉਣ ਉਪਰੰਤ ਬਾਬਾ ਜੀ ਕਹਿਣ ਲੱਗੇ ਕਿ ਦੇਖੋ, ਮਹਾਂਪੁਰਖ ਵੀ ਸਾਨੂੰ ਸ਼ੇਰਾਂ ਨੂੰ ਹੀ ਮੱਥਾ ਟਿਕਾਈ ਜਾਂਦੇ ਹਨ। ਇੰਨਾ ਕਹਿ ਕੇ ਬਾਬਾ ਜੀ ਨੇ ਸ਼ੇਰ ਦੇ ਬੁੱਤ ਦੇ ਕੰਨ ਤੇ ਜ਼ੋਰ ਨਾਲ ਸੋਟੀ ਮਾਰੀ ਤੇ ਸ਼ੇਰ ਦੇ ਬੁੱਤ ਦਾ ਕੰਨ ਟੁੱਟ ਗਿਆ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਨੇ ਸੋਟੀ ਮੇਰੇ ਹੱਥ ਚ ਫੜਾ ਕੇ ਉਸ ਸ਼ੇਰ ਦੀ ਧੌਣ ਨੂੰ ਹੱਥ ਪਾ ਕੇ ਜੰਗਲੇ ਤੋਂ ਬਾਹਰ ਕੱਢ ਲਿਆ। ਸ਼ੇਰ ਦਾ ਬੁੱਤ ਭਾਵੇਂ ਭਾਰਾ ਸੀ ਪਰ ਫਿਰ ਵੀ ਉਹ ਉਸ ਨੂੰ ਲੈ ਕੇ ਬਾਹਰ ਨੂੰ ਤੁਰ ਪਏ। ਦੂਸਰੇ ਸ਼ੇਰ ਦਾ ਬੁੱਤ ਚੁੱਕਣ ਵਾਸਤੇ ਬਾਬਾ ਜੀ ਨੇ ਰਸੂਲਪੁਰ ਵਾਲੇ ਜਥੇਦਾਰ ਕਰਤਾਰ ਸਿੰਘ ਨੂੰ ਆਖਿਆ। ਉਸ ਨੇ ਵੀ ਦੂਸਰੇ ਸ਼ੇਰ ਦਾ ਬੁੱਤ ਚੁੱਕ ਲਿਆ। ਉਧਰ ਬਭੌਰ ਸਾਹਿਬ ਵਿਚ ਜੋ ਸੇਵਾਦਾਰ ਪ੍ਰਸ਼ਾਦ ਵਰਤਾਉਂਦਾ ਸੀ ਉਹ ਕਹਿਣ ਲੱਗਾ ਕਿ ਇਹ ਤਾਂ ਬਾਬਾ ਜੀ ਨੇ ਬੜੀ ਮਿਹਨਤ ਨਾਲ ਮੁਕਰਾਨੇ ਤੋਂ ਬਣਵਾ ਕੇ ਲਿਆਂਦੇ ਆ, ਤੁਸੀਂ ਕਿੱਥੇ ਲੈ ਚੱਲੇ ਹੋ? ਉਸ ਦੇ ਰੌਲਾ ਪਾਉਂਦਿਆਂ ਬਾਬਾ ਜੀ ਨੇ ਆਪਣੇ ਹੱਥ ਵਾਲਾ ਸ਼ੇਰ ਦਰਿਆ ਵਾਲੇ ਪਾਸੇ ਵਗਾਹ ਮਾਰਿਆ ਤੇ ਕਰਤਾਰ ਸਿੰਘ ਨੂੰ ਵੀ ਹੇਠਾਂ ਦੂਜਾ ਸ਼ੇਰ ਸੁੱਟ ਦੇਣ ਲਈ ਆਖਿਆ। ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਕੇ ਮੱਥਾ ਟੇਕ ਬੇਨਤੀ ਚੌਵੀ ਦਾ ਪਾਠ ਕਰਕੇ ਸਾਰੀ ਸੰਗਤ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਪਾਸ ਲੰਗਰ ਸਥਾਨ ਤੇ ਪੁੱਜ ਗਈ। ਬਾਬਾ ਸੇਵਾ ਸਿੰਘ ਜੀ ਨੇ ਬਾਬਾ ਜੀ ਦਾ ਭਾਵ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਤੇ ਸਾਰੀ ਸੰਗਤ ਦਾ ਬੜਾ ਮਾਣ ਸਤਿਕਾਰ ਕੀਤਾ। ਜਲ ਪਾਣੀ ਨਾਲ ਬੜੇ ਪਿਆਰ ਨਾਲ ਸੇਵਾ ਕੀਤੀ ਤੇ ਬਾਬਾ ਜੀ ਲਿਖਦੇ ਨੇ ਕਿ ਸਾਡੇ ਪ੍ਰਕਰਮਾ ਤੇ ਬੇਨਤੀ ਚੌਪੀ ਦਾ ਪਾਠ ਕਰਦੇ ਸਮੇਂ ਪ੍ਰਸ਼ਾਦ ਵਰਤਾਉਣ ਵਾਲੇ ਸੇਵਾਦਾਰ ਨੇ ਸੰਗ ਮਰਮਰ ਦੇ ਸ਼ੇਰਾਂ ਦੇ ਬੁੱਤ ਚੁੱਕਣ ਦੀ ਸ਼ਿਕਾਇਤ ਵੀ ਉਧਰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਪਾਸ ਜਾ ਲਾਈ ਕਿ ਇਹ ਜੋ ਸੰਗਤ ਆਈ ਹੋਈ ਹੈ ਇਸ ਦੇ ਨਾਲ ਜੋ ਇਹ ਬਾਬਾ ਜੀ ਹਨ, ਸੋ ਇਹਨਾਂ ਨੇ ਤੁਹਾਡੇ ਵੱਲੋਂ ਲਿਆਂਦੇ ਉਹ ਦੋਵੇਂ ਸ਼ੇਰ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੋਹਰੇ ਤੁਸੀਂ ਸਜਾਵਟ ਲਈ ਰੱਖੇ ਸਨ ਉਹ ਚੁੱਕ ਕੇ ਦਰਿਆ ਵਿਚ ਵਗਾਹ ਮਾਰੇ ਨੇ। ਬਾਬਾ ਸੇਵਾ ਸਿੰਘ ਜੀ ਨੇ ਸਮਝਿਆ ਕਿ ਬਾਬਾ ਜੀ ਨੂੰ ਭਾਵ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਸ਼ੇਰਾਂ ਦੇ ਬੁੱਤ ਪਸੰਦ ਆ ਗਏ ਹੋਣੇ ਆ, ਤਦ ਉਨ੍ਹਾਂ ਨੇ ਚੁੱਕੇ ਹਨ। ਗੱਲ ਬਹੁਤੀ ਕਲੀਅਰ ਨਹੀਂ ਹੋਈ, ਸਮਝ ਨਹੀਂ ਪਈ। ਜਲ ਪਾਣੀ ਛੱਕ ਕੇ ਵਿਦਾਇਗੀ ਲੈਣ ਤੋਂ ਉਪਰੰਤ ਬਾਬਾ ਸੇਵਾ ਸਿੰਘ ਜੀ ਨੇ ਬੜੇ ਪਿਆਰ ਨਾਲ ਬਾਬਾ ਜੀ ਨੂੰ ਦਸਤਾਰ ਤੇ ਸਰੂਪਾ ਭੇਟ ਕੀਤਾ ਤੇ ਨਾਲ ਹੀ ਆਪ ਜੀ ਕਹਿਣ ਲੱਗੇ ਕਿ ਬਾਬਾ ਜੀ ਸਾਡੇ ਪਾਸ ਇੱਕ ਸ਼ੇਰਾਂ ਦਾ ਜੋੜਾ ਹੋਰ ਪਿਆ ਹੈ, ਜੇ ਆਪ ਜੀ ਕਹੋ ਤਾਂ ਉਹ ਵੀ ਆਪ ਜੀ ਨੂੰ ਲਿਆ ਦਿੰਦੇ ਹਾਂ ਜੋ ਬੜੀ ਮਿਹਨਤ ਨਾਲ ਕਾਰੀਗਰ ਨੇ ਬਣਾਏ ਹਨ। ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਤੁਹਾਡੇ ਵਾਲੇ ਸ਼ੇਰ ਜੋ ਗੁਰੂ ਮਹਾਰਾਜ ਅੱਗੇ ਤੁਸੀਂ ਸੰਗਤਾਂ ਤੋਂ ਮੱਥਾ ਟਿਕਾਉਣ ਲਈ ਬਿਠਾਏ ਸੀ ਉਹ ਤਾਂ ਅਸੀਂ ਭਾਈ ਦਰਿਆ ਚ ਹੀ ਸੁੱਟੇ ਆਏ ਹਾਂ, ਜੇ ਤੁਸੀਂ ਮੁੜ ਉੱਥੇ ਹੀ ਰੱਖਣੇ ਹਨ ਤਾਂ ਸਾਨੂੰ ਇਹ ਦੇ ਦੇਵੋ, ਅਸੀਂ ਇਹਨਾਂ ਨੂੰ ਵੀ ਨਹਿਰ ਚ ਸੁੱਟ ਦਿੰਦੇ ਹਾਂ। ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਕਹਿਣ ਲੱਗੇ ਕਿ ਬਾਬਾ ਜੀ ਇਹ ਅਸੀਂ ਸਜਾਵਟ ਲਈ ਰੱਖੇ ਹੋਏ ਸਨ, ਬਿਲਕੁਲ ਠੀਕ ਹੈ। ਬਾਬਾ ਜੀ ਕਹਿਣ ਲੱਗੇ ਕਿ ਸਜਾਵਟ ਵਾਸਤੇ ਫੁੱਲਾਂ ਦੇ ਗੁਲਦਸਤੇ, ਜੰਗਲੇ, ਸੁੰਦਰ ਰੁਮਾਲੇ ਹੀ ਬਹੁਤ ਆ, ਇਹ ਜਾਨਵਰਾਂ ਨੂੰ ਗੁਰੂ ਮਹਾਰਾਜ ਅੱਗੇ ਕਾਹਨੂੰ ਰੱਖਣਾ, ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਸੋਭਾ ਨਹੀਂ ਦਿੰਦੇ, ਇਹਨਾਂ ਵੱਲ ਵੇਖ ਕੇ ਇਹਨਾਂ ਜਾਤੀਆਂ ਦਾ ਸਾਰਾ ਪਿਛੋਕੜ ਧਿਆਨ ਵਿਚ ਆ ਘੁੰਮਦਾ, ਕਿਉਂਕਿ ਜਿਹੜੀ ਚੀਜ਼ ਅਸੀਂ ਅੱਖਾਂ ਨਾਲ ਵੇਖੀ ਹੈ ਉਹ ਤੁਹਾਡੇ ਅੰਦਰ ਸਮਾ ਜਾਂਦੀ ਹੈ, ਚਿੱਤਰ ਜਾਂਦੀ ਹੈ, ਤੇ ਗੁਰੂ ਮਹਾਰਾਜ ਜੀ ਵੱਲੋਂ ਧਿਆਨ ਹਟ ਕੇ ਉਸ ਪਾਸੇ ਚਲੇ ਜਾਂਦਾ ਹੈ। ਦੂਸਰਾ, ਇਹਨਾਂ ਟੇਢੀਆਂ ਜੋਨਾਂ ਵਿਚ ਪਤਾ ਨਹੀਂ ਜੀਵਾਤਮਾ ਕਿੰਨੇ ਕੁ ਜਨਮ ਧਾਰਦੀ ਆਈ ਹੈ, ਜਿਸ ਦਾ ਸੰਕੇਤ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਬਾਣੀ ਅੰਦਰ ਦਿੱਤਾ ਹੈ, ਜੋ ਸੁਖਮਨੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਤੇ ਹੁਣ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਜੀਵ ਆਤਮਾ ਆਪਣੇ ਪਿਛੋਕੜ ਵੱਲ ਬਦੋ ਬਦੀ ਜਾਣ ਲਈ ਯਤਨ ਕਰਦੀ ਹੈ, ਕਿਉਂਕਿ ਬਹੁਤਾ ਸਮਾਂ ਇਹਨਾਂ ਜੂਨਾਂ ਵਿਚ ਬਤੀਤ ਕਰਨ ਕਰਕੇ ਇਹਨਾਂ ਜੂਨਾਂ ਦੇ ਸੁਭਾਅ ਅਤੇ ਸੰਸਕਾਰ ਵੀ ਜੀਵ ਆਤਮਾ ਦੇ ਅੰਦਰ ਸਮੋਏ ਹੋਏ ਹਨ। ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਅਸੀਂ ਇਹਨਾਂ ਟੇਢੀਆਂ ਜੂਨਾਂ ਦੇ ਸੁਭਾਅ ਅਤੇ ਸੰਸਕਾਰਾਂ ਤੋਂ ਖਲਾਸੀ ਪ੍ਰਾਪਤ ਕਰਨੀ ਹੈ, ਨਿਜਾਤ ਪ੍ਰਾਪਤ ਕਰਨੀ ਹੈ, ਛੁਟਕਾਰਾ ਪ੍ਰਾਪਤ ਕਰਨਾ ਹੈ। ਤੇ ਜੇ ਗੁਰੂ ਚਰਨਾਂ ਵਿੱਚ ਆ ਕੇ ਵੀ ਅਸੀਂ ਸ਼ੇਰਾਂ ਮੂਰਾਂ ਕੁੱਤਿਆਂ ਬਿੱਲੀਆਂ ਦੀਆਂ ਬਿਰਤੀਆਂ ਨੂੰ ਹੀ ਬੜਾਵਾ ਦੇਣਾ ਹੈ, ਇਹਨਾਂ ਨੂੰ ਯਾਦ ਕਰਨਾ ਹੈ, ਤਦ ਮਨੁੱਖਾ ਜਨਮ ਪ੍ਰਾਪਤ ਹੋਣ ਤੇ ਵੀ ਸਾਡੇ ਉੱਪਰ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਟੁਕੇਗੀ। ਦੂਜਾ, ਸਾਡੇ ਅਤੇ ਪ੍ਰਮਾਤਮਾ ਦੇ ਵਿਚਕਾਰ ਪਤਾ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹੋਰ ਅਸੁਰੀ ਸੰਪਰਦਾ ਦੀਆਂ ਕਿੰਨੀਆਂ ਕੁਰਕਾਵਟਾਂ ਹਨ, ਉਹਨਾਂ ਨੂੰ ਦੂਰ ਕਰਕੇ ਅਸੀਂ ਆਪਣੇ ਮੂਲ ਨਾਲ ਅਭੇਦ ਹੋਣਾ ਹੈ। ਇਨ੍ਹਾਂ ਰੁਕਾਵਟਾਂ ਵਿੱਚ ਵਾਧਾ ਕਰਨ ਦੀ ਥਾਂ ਕੇਵਲ ਸਤਿਗੁਰੂ ਦਾ ਓਟ ਆਸਰਾ ਲੈ ਕੇ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਹੈ। ਗੁਰੂ ਦਰਸ਼ਨ ਕਰਨ ਸਮੇਂ ਜੀਵ ਆਤਮਾ ਤੇ ਗੁਰੂ ਦੇ ਵਿਚਕਾਰ ਕੋਈ ਹੋਰ ਤੀਜੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਇਸ ਦਾ ਧਿਆਨ ਗੁਰੂ ਵੱਲੋਂ ਤੋੜ ਕੇ ਦੂਜੇ ਪਾਸੇ ਕਰੇ। ਬਸ ਮੈਂ ਤੂੰ ਤੇ ਤੂੰ ਮੈਂ ਵਾਲੀ ਅਵਸਥਾ ਹੀ ਹੋਣੀ ਚਾਹੀਦੀ। ਇਸੇ ਤਰ੍ਹਾਂ ਇੱਕ ਹੋਰ ਘਟਨਾ, ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ 1981 ਈਸਵੀ ਨੂੰ ਕੈਨੇਡਾ ਅਮਰੀਕਾ ਦੀ ਯਾਤਰਾ ਨੂੰ ਗਏ, ਵਾਪਸੀ ਤੇ ਸਤੰਬਰ ਮਹੀਨੇ 3 ਕੁ ਹਫ਼ਤੇ ਲਈ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿਚ ਠਹਿਰਾਓ ਕੀਤਾ। ਇਥੋਂ 20 ਕੁ ਮੀਲ ਦੀ ਵਿੱਥ ਤੇ ਟੈਲਫੋਰਡ ਇਕ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਅਟਵਾਲ, ਜੋ ਬਾਬਾ ਜੀ ਦੇ ਕਾਫ਼ੀ ਨਜ਼ਦੀਕੀ ਸਨ, ਰਹਿੰਦੇ ਸਨ। ਉਨ੍ਹਾਂ ਨੇ ਵੀ ਬਾਬਾ ਜੀ ਨੂੰ ਆਪਣੇ ਘਰ ਜਲ ਪਾਣੀ ਲਈ ਸੱਦਿਆ। ਜਲ ਪਾਣੀ ਛਕਾ ਕੇ ਉਹ ਬਾਬਾ ਜੀ ਨੂੰ ਗੁਰਦੁਆਰੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਗਏ। ਗੁਰਦੁਆਰੇ ਪ੍ਰਵੇਸ਼ ਕਰਦਿਆਂ ਹੀ ਸਰਦਾਰ ਗੁਰਚਰਨ ਸਿੰਘ ਨੇ ਗੱਲ ਆਰੰਭ ਕਰ ਦਿੱਤੀ ਕਿ ਬਾਬਾ ਜੀ, ਅਸੀਂ ਇੱਕ ਕਾਰੀਗਰ ਪਾਸੋਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਲਈ ਲੱਕੜ ਦੀ ਬਹੁਤ ਵੱਡੀ ਪਾਲਕੀ ਬਣਾਈ ਹੈ। ਜਿੱਥੇ ਉਸਨੇ ਪਾਲਕੀ ਬਹੁਤ ਸੁੰਦਰ ਬਣਾਈ, ਉੱਥੇ ਉਸਨੇ ਪਾਲਕੀ ਦੇ ਦੁਵੱਲੇ 2 ਮੋਰ ਬਹੁਤ ਹੀ ਸੁੰਦਰ ਬਣਾਏ ਹਨ, ਜੋ ਇਨ ਬਿਨ ਜਿਉਂ ਦੇ ਅਸਲੀ ਮੋਰ ਲੱਗਦੇ ਆ, ਤੇ ਚਲੋ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ। ਬਾਬਾ ਜੀ ਖਲੋ ਗਏ ਤੇ ਕਹਿਣ ਲੱਗੇ ਕਿ ਗੁਰਚਰਨ ਸਿੰਘ ਜੀ, ਤੁਸੀਂ ਸਾਨੂੰ ਗੁਰਦੁਆਰੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਏ ਹੋ ਜਾਂ ਮੋਰ ਵਿਖਾਉਣ ਲਈ ਆਏ ਹੋ? ਜੇ ਤਾਂ ਮੋਰ ਹੀ ਵਿਖਾਉਣੇ ਸਨ, ਫਿਰ ਆਪਾਂ ਜਿਉਂਦੇ ਜਾਗਦੇ ਮੋਰ ਵੇਖ ਲੈਂਦੇ ਹਾਂ, ਮੂਰਤੀਆਂ ਕਾਹਦੇ ਵਾਸਤੇ ਵੇਖਣੀਆਂ? ਤੇ ਸਾਨੂੰ ਚਿੜੀਆ ਘਰ ਹੀ ਲੈ ਚਲੋ, ਉੱਥੇ ਇਕੱਲੇ ਮੋਰਾਂ ਦੀ ਥਾਂ ਅਸੀਂ ਹੋਰ ਜਾਨਵਰ ਵੀ ਵੇਖ ਲਵਾਂਗੇ, ਤੇ ਤੁਸੀਂ ਸਾਨੂੰ ਗੁਰਦੁਆਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲੈ ਕੇ ਆਇਓ, ਸੋ ਸਤਿਗੁਰਾਂ ਦੀ ਵਡਿਆਈ ਜਾਂ ਉਪਮਾ ਕਰਨ ਦੀ ਥਾਂ ਤੁਸੀਂ ਗੁਰਦੁਆਰੇ ਵੜਦੇ ਸਾਰ ਹੀ ਮੋਰਾਂ ਦੀ ਉਪਮਾ ਤੇ ਵਡਿਆਈ ਕਰਨੀ ਆਰੰਭ ਕਰ ਦਿੱਤੀ ਤੇ ਕਰੀ ਜਾ ਰਹੇ ਹੋ। ਜੇ ਲੱਕੜ ਦੇ ਮੋਰ ਬਣਾ ਕੇ ਲੋਕਾਂ ਨੂੰ ਭੁਲੇਖਾ ਹੀ ਪਾਉਣਾ ਹੈ ਤਾਂ ਫਿਰ 2 ਅਸਲੀ ਮੋਰ ਲਿਆ ਕੇ ਗੁਰਦੁਆਰੇ ਕਿਉਂ ਨਹੀਂ ਰੱਖ ਲੈਂਦੇ? ਉਨ੍ਹਾਂ ਦੇ ਖਾਣ ਪੀਣ ਲਈ ਦਾਣਾ ਪਾਣੀ ਤਾਂ ਲੋਕਾਂ ਨੇ ਲੈ ਹੀ ਆਉਣਾ ਹੈ। ਜੇ ਘੱਟ ਜਾਵੇ ਤਾਂ ਗੁਰਦੁਆਰੇ ਵਿੱਚ ਪ੍ਰਸ਼ਾਦੇ ਬਹੁਤ ਵੱਧ ਜਾਂਦੇ ਨੇ, ਮੁਫਤੋਂ ਮੁਫਤ ਹੀ ਉਹਨਾਂ ਦਾ ਗੁਜ਼ਾਰਾ ਵੀ ਚੱਲੀ ਜਾਣਾ ਹੈ, ਨਾਲੇ ਸੰਗਤ ਨਾਲ ਆਏ ਬੱਚੇ ਵੀ ਉਹਨਾਂ ਨਾਲ ਖੇਡਦੇ ਰਹਿਣਗੇ। ਸਾ ਗੁਰਚਰਨ ਸਿੰਘ ਜੀ ਬਾਬਾ ਜੀ ਦੇ ਬਚਨ ਸੁਣ ਕੇ ਚੁੱਪ ਕਰ ਗਏ ਤੇ ਸਹਿਜ ਨਾਲ ਕਹਿਣ ਲੱਗੇ, ਜੀ ਬਾਬਾ ਜੀ, ਮੈਂ ਤਾਂ ਮਿਸਤਰੀ ਦੇ ਕੰਮ ਦੀ ਦਾਤ ਦਿੰਦਿਆਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ। ਬਾਬਾ ਜੀ ਕਹਿਣ ਲੱਗੇ, ਨਕਲ ਦੀ ਬਹੁਤਾਤ ਬਹੁਤ ਲੋਕੀ ਕਰ ਲੈਂਦੇ ਹਨ, ਨਕਲ ਤਾਂ ਬਹੁਤਾਤ ਲੋਕੀ ਮਾਰ ਲੈਂਦੇ ਹਨ, ਨਕਲ ਕਰਨ ਵਾਲਿਆਂ ਦੇ ਕੰਮ ਦੀ ਦਾਤ ਦੇਣ ਦੀ ਥਾਂ ਅਸਲੀ ਕਾਰੀਗਰ ਜਿਸ ਨੇ ਅਜਿਹੇ ਅਦਭੁਤ ਕਾਰੀਗਰੀ ਕਰਕੇ ਜੀਵ ਜੰਤ ਬਣਾਏ ਨੇ ਉਹਨਾਂ ਨੂੰ ਦਾਤ ਦਿਓ, ਉਸ ਪਰਮੇਸ਼ਰ ਦੀ ਦਾਤ ਦਿਓ। ਧੰਨ ਹੈ ਉਹ ਚਤੇਰਾ ਜਿਸ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ, ਬੜੀ ਵਿਚਿੱਤਰ ਰਚਨਾ ਰਚੀ ਹੈ। ਫਿਰ ਇੱਕ ਹੀ ਨਸਲ ਦੇ ਵਿੱਚ ਜਨਮ ਲੈਣ ਵਾਲੇ ਜੀਵ ਇੱਕ ਦੂਸਰੇ ਨਾਲ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ ਮੇਲ ਨਹੀਂ ਖਾਂਦਾ। ਵੇਖਣ ਨੂੰ ਲੱਗਦੇ ਇੱਕ ਆ, ਪਰ ਭਿੰਨਤਾ ਕਰਤਾਰ ਨੇ ਵੱਖਰੀ ਵੱਖਰੀ ਰੱਖੀ ਹੈ। ਮੇਰੇ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇਸ ਲਈ ਨਕਲ ਕਰਨ ਵਾਲੇ ਦੀ ਦਾਤ ਦੇਣ ਦੀ ਥਾਂ ਉਹ ਪ੍ਰਭੂ ਪਰਮੇਸ਼ਰ, ਉਹ ਪ੍ਰਮਾਤਮਾ, ਉਹ ਅਕਾਲ ਪੁਰਖ, ਉਹ ਵਾਹਿਗੁਰੂ ਜੋ ਸਾਰੇ ਸੰਸਾਰ ਦਾ ਅਸਲ ਚਤੇਰਾ ਹੈ, ਉਸ ਨੂੰ ਦਾਤ ਦਿਓ, ਉਸ ਨੂੰ ਧੰਨ ਕਹੋ, ਉਸ ਦੀ ਮਹਿਮਾ ਵਡਿਆਈ ਕਰਕੇ ਆਪਣਾ ਚਿੱਤ ਸੰਸਾਰ ਦੇ ਉਸ ਚਤੇਰੇ ਪ੍ਰਭੂ ਨਾਲ ਜੋੜੋ। ਭਗਤ ਕਬੀਰ ਜੀ ਦਾ ਜਿਵੇਂ ਫਰਮਾਨ ਹੈ ਨਾ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚਿਤੇਰਾ। ਭਾਵ ਕਿ ਪਰਮਾਤਮਾ ਨੇ ਸਾਰਾ ਸੰਸਾਰ ਇੱਕ ਬਹੁਤ ਵੱਡਾ ਚਿੱਤਰ ਬਣਾਇਆ ਹੈ, ਇਸ ਚਿੱਤਰ ਨੂੰ ਵੇਖ ਕੇ ਇਸੇ ਚਿੱਤਰ ਵਿੱਚ ਖਚਿਤ ਹੋਣ ਦੀ ਥਾਂ ਚਿੱਤਰ ਬਣਾਉਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਏ। संसार अंदर रंग बिरंगा मन नूं मोहण वाला पसारा तां इक झमेला है। इस लई संसार चित्र विच खचत होण दी थां संसार नूं बनाउण वाले कारीगर नाल चितेरे नाल जुड़ना चाहीदा है। ताज चित्र है चित राख चितेरा, जो प्रभु चितेरे दी सिफत सलाह करदा है उसदा पार उतारा हुंदा है। गुरु नानक पातशाह जी ने पावन बचन फरमाया है, तू सच्चा साहिब सिफत सवालियो जिन कीती सो पार पया, कहो नानक करते किया बातां जो किश करना सो कर रहा। दुनिया दा रंग बिरंगा तमाशा चार दिन दी खेड है, एक दिन दृष्टमान ने खाक हो जाना है। इसलिए दुनिया दी सिफत सलाह करन दी थां दुनिया नूं रचनहार परमात्मा जो सदा सदा सत रहण वाला है उस दी सिफत सलाह करके उस दी सिफत सलाह विच अपना जीवन सफल करना चाहिदा है। सतगुरु गुरु अमरदास साहिब पातशाह दा सूही राग अंदर पावन बचन जो धन गुरु ग्रंथ साहिब जी दे पन्ना 755 उपर अंकत है, दुनिया ना सा लाहे जो मर वंज सी, लोका ना सा लाहे जो मर खाक थी, वाह मेरे साहेबा वाह, गुरमुख सदा सलाहिया सच्चा वे परवाह। इनियां को गुरमत विचारां बाबा जी ने गुरचरण सिंह होरां नाल गुरुद्वारा साहब दे बाहर खड़े खड़े कीतियां। चार पांच प्रेमी जो गुरुद्वारा साहब मत्था टेकन आए सन ओ भी गुरमत विचारां दा लाहा प्राप्त कर गए। बाबा जी कहन लगे, भाई चलो हुण जिस कार्ज वास्ते आए आ सतगुरु जी नूं नतमस्तक होईए, धन गुरु ग्रंथ साहब जी दे दर्शन करिए। सो आप जी ने चरण धोते, गुरु महाराज नूं नमस्कार करन लई गुरुद्वारा साहब दे अंदर तुर पाए। सत्कारयोग बाबा सेवा सिंह जी लिखते ने कि दास भी उस विदेश फेरी विच बाबा जी दे नाल ही सी। सो बाबा जी ते असीं सारिआं ने गुरु महाराज नूं मत्था टेकिआ ते गुरु ग्रंथ साहब जी दा मुख वाक बाबा जी ने लिया, असीं सारिआं ने सरवण कीता। गुरु महाराज जी दी ताबिआ तों उठ के फेर मोरां दी गल चल पई। बाबा जी कहण लगे, गुरचरण सिंह जी अज तां हर कियां कथा कहानियां गुरमीत सुनाईआं दी थां बहुत समां मोरां दी चर्चा ने खराब कर दित्ता। तुहाडे कहण अनुसार कारीगर ने मोर तां बहुत सोहणे बनाए हन, पर मेरे ख्याल विच हर मत्था टेकण वाला जग्यासु पहलां मोरां दे फेर गुरु महाराज दे दर्शन करदा है। ते जे तुसीं मेरी सलाह मन्नो ना, इन्हां मोरां नूं पालकी नालों वक्ख करके किसी होर कमरे विच रख दिओ तां जो मत्था टेकण वाले जग्यासु दा ध्यान दो फाड़ ना होवे। मन दे उपर दृष्टमान दा प्रभाव ज्यादा होण कारण मन तां पहलां ही अदृष्ट नूं मन्नण ते सुणन नूं तैयार ने। सो चिड़ियां मोर तोते शेर ते होर जूना बनाउण वाले परमात्मा नाल सानू जुड़न दी लोड़ है। जुड़न विच सफलता तद ही मिलेगी जे ध्यान एक होवेगा, क्योंकि गुरुद्वारा साहब असीं अपना ध्यान एकाग्र करन लई आउंदे आं। ते जे इत्थे आके वी ध्यान ने दो फाड़ ही होना है फिर आत्मक पैंडे विच सफलता नहीं मिलनी। सतगुरु गुरु नानक पातशाह जी ने आसा दी वार अंदर भी बचन फरमाया है कि एक साबत दाने ते दुफाड़ दी उदाहरण दिती है कि जिमीदार अपने खेत नूं वाह संवार के दाल भावे मणा मुही खेत विच खिलार देवे, उस दाल दा एक भी दाणा खेत विच नहीं जमदा। क्यों? कि वह दुफाड़ है। दाणा ओहो ही जमेगा जो साबत होवेगा। साहिबां दा पावन बचन है, जे एक होए तां उगवै रुत्ती हूं रुत होए। सो इसे तरह परमात्मा नाल जुड़न लई भी तद सफलता मिलेगी जे साडा ध्यान एक होवेगा। दुफाड़ होए मन नूं प्रभु नाल जुड़न लई सफलता नहीं मिलदी। सतगुरु अमरदास जी ने सोरठ राग अंदर मन नूं संबोधन करके प्रेरणा दित्ती है कि हे मन, तू अपने मूल परमात्मा दा चिंतन कर, उस नूं याद कर, उस नूं हर समय ध्याया कर। पर याद रखी, ध्याउणा किवें है? तेरे चिंतन विच, तेरे ध्याउण विच तैनूं सफलता तां मिलनी है जे तू एक मन एक चित होके ध्याएगा। जे मन ते चित दुफाड़ होगा फिर सफलता तो सखणा रह जावेगा, वांझा रह जावेगा। आप साहिबां दा प्यारा पावन बचन धन गुरु अर्जन देव पातशाह वाहिगुरु धन गुरु ग्रंथ साहिब सच्चे पातशाह जी दे पन्ना 653 उपर सुशोभित है। ए मन हर जी ध्याए तू, एक मन एक चित पाए, हर कियां ਸਦਾ ਸਦਾ ਵਡਿਆਈਆਂ ਦੇਹ ਨਾ ਪਛੋਤਾਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਹੀ ਬਹੁਤ ਅਮੋਲਕ ਬਚਨ ਸਤਿਗੁਰਾਂ ਦੀ ਪਰਮਾਤਮਾ ਦੀ ਪ੍ਰਾਪਤੀ ਸਰੀਰਕ ਨੇੜਤਾ ਨਾਲ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਫਰਮਾਉਂਦੇ ਨੇ ਕਿ ਸਤਿਗੁਰੂ ਦੀ ਜਾਂ ਪਰਮਾਤਮਾ ਦੀ ਪ੍ਰਾਪਤੀ ਸਰੀਰਕ ਨੇੜਤਾ ਨਾਲ ਪ੍ਰਾਪਤ ਨਹੀਂ ਹੋਣੀ। ਸਤਿਗੁਰੂ ਦੀ ਪ੍ਰਾਪਤੀ ਮਨ ਦੀ ਹਜ਼ੂਰੀ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰੂ ਤਾਂ ਮਿਲੈ ਜਾਂ ਮਨ ਰਹਿ ਹਦੂਰ। ਸੋ ਜਿਹੜੀ ਚੀਜ਼ ਜਿਹੜੀ ਵਸਤੂ ਮਨ ਨੂੰ ਦੁਫਾੜ ਕਰਨ ਦਾ ਕੰਮ ਕਰੇ ਉਸ ਦਾ ਤਿਆਗ ਕਰਨਾ ਹੀ ਚਾਹੀਦਾ ਹੈ। ਇਸੇ ਵਿਚ ਹੀ ਭਲਾ ਹੈ, ਤਦ ਹੀ ਜੀਵਨ ਵਿਚ ਸਫਲਤਾ ਮਿਲੇਗੀ। ਗੁਰਦੁਆਰਿਆਂ ਵਿਚ ਹੀ ਨਹੀਂ, ਬਾਬਾ ਜੀ ਜਦੋਂ ਵੀ ਪ੍ਰੇਮੀ ਗੁਰਸਿੱਖਾਂ ਦੇ ਘਰੀ ਜਾਂਦੇ ਉਥੇ ਵੀ ਜਾਨਵਰਾਂ ਦੇ ਕਲਬੂਤ ਜਾਂ ਬੁੱਤ ਇਤਿਹਾਸਕ ਆਮ ਸਜਾਵਟ ਲਈ ਜੋ ਘਰਾਂ ਵਿਚ ਰੱਖੇ ਜਾਂਦੇ ਹਨ ਉਨ੍ਹਾਂ ਨੂੰ ਰੱਖਣ ਤੋਂ ਬੜੀ ਸਖਤੀ ਨਾਲ ਵਰਜਦਿਆ ਕਰਦੇ ਸਨ। ਉਂਜ ਤਾਂ ਅੱਜ ਕੱਲ ਵੀ ਉਹੀ ਰੁਝਾਨ ਤੁਰਿਆ ਆ ਰਿਹਾ ਹੈ, ਪਰ 20-25 ਸਾਲ ਪਹਿਲਾਂ ਦੇਖਾ ਦੇਖੀ ਹਰ ਘਰ ਵਿਚ ਸ਼ੀਸ਼ੇ ਵਾਲੀ ਅਲਮਾਰੀ ਵਿਚ ਜਾਂ ਸ਼ੈਲਫਾਂ ਉਪਰ ਕਬੂਤਰਾਂ, ਘੁੱਗੀਆਂ, ਚਿੜੀਆਂ, ਤੋਤਿਆਂ ਜਾਂ ਬਾਂਦਰਾਂ ਆਦਿ ਜਾਨਵਰਾਂ ਦੇ ਮਿੱਟੀ ਜਾਂ ਸੰਗਮਰਮਰ ਦੇ ਸਟੈਚੂ ਭਾਵ ਬੁੱਤ ਜੋ ਬਾਜ਼ਾਰਾਂ ਵਿਚੋਂ ਸਜਾਵਟ ਕਰਨ ਲਈ ਮਿਲਦੇ ਸਨ ਤੇ ਅੱਜ ਵੀ ਮਿਲਦੇ ਨੇ ਉਹ ਆਮ ਲੋਕ ਘਰਾਂ ਵਿਚ ਰੱਖਣ ਲੱਗ ਪਏ ਸਨ। ਤੇ ਅਕਸਰ ਜਦੋਂ ਬਾਬਾ ਜੀ ਨੂੰ ਕਿਸੇ ਦੇ ਘਰ ਜਾਣ ਦਾ ਸਮਾਂ ਮਿਲਣਾ ਤਾਂ ਆਪ ਜੀ ਘਰ ਦੇ ਮੋਹਤਬਾਰ ਬੰਦੇ ਜਾਂ ਬੀਬੀ ਨੂੰ ਕੋਲ ਸੱਦ ਕੇ ਕਹਿ ਦਿਆ ਕਰਦੇ ਕਿ ਭਾਈ ਇਹ ਜੋ ਚਿੜੀਆਂ, ਤੋਤੇ, ਮੋਰ ਜਾਂ ਬਾਂਦਰਾਂ ਦੇ ਬੁੱਤ ਤੁਸੀਂ ਘਰਾਂ ਵਿਚ ਰੱਖੇ ਆ ਨਾ, ਇਨ੍ਹਾਂ ਦੀ ਥਾਂ ਜੇ ਕੁਝ ਰੱਖਣਾ ਹੀ ਹੈ ਤੇ ਕਮ ਸੇ ਕਮ ਗੁਰੂ ਮਹਾਰਾਜ ਜੀ ਦੇ ਜਾਂ ਗੁਰਸਿੱਖ ਯੋਧਿਆਂ ਦੇ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਹੋਵੇ ਉਨ੍ਹਾਂ ਦੇ ਚਿੱਤਰ ਅੰਗੀਠੀ ਜਾਂ ਅਲਮਾਰੀ ਜਾਂ ਸ਼ੈਲਫ ਜਾਂ ਕੰਧ ਉਪਰ ਲਾ ਲਓ, ਘੱਟੋ ਘੱਟ ਗੁਰੂ ਚਿੱਤਰਾਂ ਜਾਂ ਗੁਰਸਿੱਖ ਯੋਧਿਆਂ ਦੇ ਚਿੱਤਰ ਵੇਖ ਕੇ ਤੁਹਾਨੂੰ ਗੁਰੂ ਦੀ ਯਾਦ ਤਾਂ ਆਊ, ਉਨ੍ਹਾਂ ਗੁਰਸਿੱਖਾਂ ਦੇ ਕਾਰਨਾਮੇ ਤਾਂ ਚਿੱਤ ਵਿਚ ਯਾਦ ਆਉਣਗੇ। ਸਵੇਰੇ ਉੱਠ ਕੇ ਚਿੜੀਆਂ, ਤੋਤੇ, ਬਾਂਦਰਾਂ ਦੇ ਬੁੱਤ ਵੇਖ ਕੇ ਤੁਹਾਡਾ ਧਿਆਨ ਜਾਨਵਰਾਂ ਵਾਲਾ ਹੀ ਹੋ ਜਾਣਾ ਹੈ। ਜੋ ਅਸੀਂ ਅੱਖਾਂ ਨਾਲ ਹਰ ਰੋਜ਼ ਵੇਖਦੇ ਹਾਂ ਉਸ ਦਾ ਸੂਖਸ਼ਮ ਰੂਪ ਵਿਚ ਚਿਤਰਨ ਸਾਡੇ ਅੰਦਰ ਹੁੰਦਾ ਰਹਿੰਦਾ ਹੈ। ਜੋ ਸਾਡੇ ਅੰਦਰ ਚਿਤਰਨ ਹੋ ਜਾਂਦਾ ਹੈ ਉਸ ਦਾ ਪ੍ਰਗਟਾਵਾ ਹੀ ਨਿੱਤ ਦੇ ਕਾਰ ਵਿਹਾਰ ਵਿਚੋਂ ਸਾਕਾਰ ਹੁੰਦਾ ਹੈ। ਖਾਸ ਕਰਕੇ ਜਦੋਂ ਸਾਡੇ ਪਰਿਵਾਰ ਵਿਚ ਬੱਚਿਆਂ ਨੇ ਜਨਮ ਲੈਣਾ ਹੁੰਦਾ ਹੈ ਤਾਂ ਬੱਚੇ ਦੀ ਮਾਤਾ ਜੋ ਕੁਝ ਸਭ ਤੋਂ ਪਹਿਲਾਂ ਸਵੇਰੇ ਜਾਂ ਸਾਰਾ ਦਿਨ ਲਗਾਤਾਰ ਵੇਖੀ ਜਾਵੇਗੀ ਜਾਂ ਕਰੇਗੀ ਉਸ ਦਾ ਸੂਖਮ ਪ੍ਰਭਾਵ ਨਵੇਂ ਆਉਣ ਵਾਲੇ ਬੱਚੇ ਦੇ ਸੰਸਕਾਰਾਂ ਉਪਰ ਅਵਸ਼ ਪੈਂਦਾ ਹੈ। ਜਿਹੜੀ ਮਾਤਾ ਹਰ ਰੋਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇਗੀ, ਨਿਤਨੇਮ ਤੇ ਹੋਰ ਗੁਰਬਾਣੀ ਪੜ੍ਹੇਗੀ, ਸਾਰਾ ਦਿਨ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਕਰੇਗੀ ਜਾਂ ਗੁਰੂ ਕਾ ਕੀਰਤਨ ਸੁਣੇਗੀ, ਪ੍ਰਭੂ ਚਰਨਾਂ ਨਾਲ ਆਪਣੀ ਬਿਰਤੀ ਜੋੜੀ ਰੱਖੇਗੀ, ਉਸ ਦੇ ਨਿਤਨੇਮ ਦਾ ਅਤੇ ਇਨ੍ਹਾਂ ਬਾਕੀ ਧਾਰਮਿਕ ਸੰਸਕਾਰਾਂ ਦਾ ਅਸਰ ਜਨਮ ਲੈਣ ਵਾਲੇ ਬੱਚੇ ਉਪਰ ਅਵਸ਼ ਪਵੇਗਾ। ਤੇ ਦੂਜੇ ਪਾਸੇ ਜਿਹੜੀ ਮਾਤਾ ਸਾਰਾ ਦਿਨ ਟੈਲੀਵਿਜ਼ਨ ਉਪਰ ਨੰਤੀਆਂ ਵਾਲਿਆਂ ਦਾ ਨਾਚ ਵੇਖੇਗੀ, ਸੀਰੀਅਲ ਵੇਖੇਗੀ, ਅਸ਼ਲੀਲ ਗਾਣੇ ਸੁਣੇਗੀ, ਫਿਰ ਉਸ ਦੇ ਘਰ ਨੰਤੀਆਂ ਪਾਉਣ ਤੇ ਅਸ਼ਲੀਲ ਸੰਸਕਾਰਾਂ ਵਾਲੇ ਬੱਚੇ ਹੀ ਆਮਦ ਕਰਨਗੇ। ਇਸ ਕਰਕੇ ਸਾਨੂੰ ਸੁਚੇਤ ਹੋ ਕੇ ਇਸ ਪਾਸੇ ਦੀਰਘ ਧਿਆਨ ਦੇਣ ਦੀ ਲੋੜ ਹੈ। ਤਕਰੀਬਨ ਸਾਰੇ ਪਰਿਵਾਰ ਬਾਬਾ ਜੀ ਦੀ ਸੋਚ ਨਾਲ ਸਹਿਮਤ ਹੋ ਕੇ ਇਕ ਵਾਰ ਤਾਂ ਚਿੜੀਆਂ, ਮੋਰ, ਤੋਤੇ, ਬਾਂਦਰਾਂ ਦੇ ਬੁੱਤ ਸੈਲਫ ਜਾਂ ਅਲਮਾਰੀ ਚੋਂ ਲਾਂਭੇ ਕਰ ਦਿੰਦੇ, ਪਰ ਕਈ ਵਾਰੀ ਮੁੜ ਦੇਖਾ ਦੇਖੀ ਜਾਂ ਧਾਰਮਿਕ ਸੰਸਕਾਰਾਂ ਤੇ ਸੰਗਤ ਦੀ ਘਾਟ ਕਾਰਨ ਮੁੜ ਉਨ੍ਹਾਂ ਜਾਨਵਰਾਂ ਨੂੰ ਕੁਝ ਦਿਨਾਂ ਬਾਅਦ ਅੰਗੀਠੀ ਜਾਂ ਅਲਮਾਰੀ ਵਿਚ ਸਜਾ ਦਿੰਦੇ। ਬਹੁਤੇ ਪਰਿਵਾਰ ਪੱਕੇ ਤੌਰ ਤੇ ਹੀ ਅਜਿਹੀ ਸਜਾਵਟ ਤੋਂ ਨਿਜਾਤ ਪ੍ਰਾਪਤ ਕਰ ਲੈਂਦੇ ਸਨ। ਇਕ ਵਾਰ ਦੀ ਗੱਲ ਹੈ ਕਿ ਦਿੱਲੀ ਇਕ ਪਰਿਵਾਰ ਨੇ ਆਪਣੇ ਘਰ ਸ੍ਰੀ ਅਖੰਡਪੁਰ ਸਾਹਿਬ ਰਖਵਾਇਆ ਹੋਇਆ ਸੀ। ਉਨ੍ਹਾਂ ਨੇ ਬਾਬਾ ਜੀ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਬਾਬਾ ਜੀ ਵੀ ਨਿਯਤ ਦਿਨ ਤੇ ਉਥੇ ਪੁੱਜ ਗਏ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦਾਸ ਵੀ ਬਾਬਾ ਜੀ ਦੇ ਨਾਲ ਹੀ ਸੀ। ਸ੍ਰੀ ਅਖੰਡਪੁਰ ਸਾਹਿਬ ਦੀ ਆਰੰਭਤਾ ਕਰਵਾ ਕੇ ਦੁਪਹਿਰ ਦਾ ਲੰਗਰ ਛਕਿਆ। ਥੋੜਾ ਆਰਾਮ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਇਥੋਂ 6-7 ਮੀਲ ਉਪਰ ਇਕ ਪ੍ਰੇਮੀ ਰਹਿੰਦੇ ਆ, ਚਲੋ ਆਪਾਂ ਉਨ੍ਹਾਂ ਨੂੰ ਵੀ ਮਿਲ ਆਉਂਦੇ ਹਾਂ। ਬਾਬਾ ਜੀ 5-4 ਹੋਰ ਪ੍ਰੇਮੀਆਂ ਨਾਲ ਉਨ੍ਹਾਂ ਦੇ ਘਰ ਪੁੱਜੇ। ਘੰਟੀ ਵਜਾਈ, ਸਰਦਾਰ ਹੋਰੀ ਬਾਹਰ ਨਿਕਲੇ, ਬੜੇ ਪ੍ਰੇਮ ਨਾਲ ਸ਼ਿੰਗਾਰੇ ਹੋਏ ਗੈਸਟ ਰੂਮ ਵਿਚ ਲੈ ਗਏ। ਗੈਸਟ ਰੂਮ ਦੇ ਦੋਵਾਂ ਸੋਫਿਆਂ ਉਪਰ ਦੋ ਵਾਢਾਕਾਰੀ ਜਿਨ੍ਹਾਂ ਦੇ ਮੂੰਹ ਬਾਂਦਰ ਨੁਮਾ ਸਿਰ ਬੰਦਿਆਂ ਵਾਲੇ ਤੇ ਧਾੜ ਰਿਛ ਦੇ ਨਾਲ ਰਲਦੇ ਸਨ, ਜੱਤ ਵਾਲੇ ਮਹਿਮਾਨਾਂ ਵਾਂਗ ਬਿਠਾਏ ਹੋਏ ਸਨ। ਇਕ ਨੂੰ ਤਾਂ ਸਰਦਾਰ ਹੋਰਾਂ ਨੇ ਬੜੇ ਅਦਬ ਨਾਲ ਦੋਵਾਂ ਹੱਥਾਂ ਨਾਲ ਫੜ ਕੇ ਸੋਫੇ ਦੀ ਵੱਖ ਤੇ ਰੱਖ ਦਿੱਤਾ ਤੇ ਦੂਜੇ ਨੂੰ ਬਾਬਾ ਜੀ ਨੇ ਕੰਨੋਂ ਫੜ ਕੇ ਲਾਗੇ ਇਕ ਕੁਰਸੀ ਤੇ ਧਰ ਦਿੱਤਾ। ਰਾਜੀ ਖੁਸ਼ੀ ਦੀ ਸਾਂਝ ਕਰਨ ਉਪਰੰਤ ਸਰਦਾਰ ਹੋਰਾਂ ਦੇ ਘਰੋਂ ਬੀਬੀ ਜੀ ਜਲ ਪਾਣੀ ਲੈ ਆਏ। ਜਲ ਪਾਣੀ ਛਕਦਿਆਂ ਬਾਬਾ ਜੀ ਨੇ ਸਰਦਾਰ ਹੋਰਾਂ ਨੂੰ ਸੰਬੋਧਨ ਕਰਕੇ ਕਿਹਾ, ਸਰਦਾਰ ਜੀ, ਆ ਪਿਛਲੀ ਵਾਰੀ ਜਦੋਂ ਅਸੀਂ ਤੁਹਾਡੇ ਘਰ ਆਏ ਸਾਂ ਤਾਂ ਤੁਹਾਡੇ ਘਰ ਘੁੱਗੀਆਂ, ਤੋਤੇ, ਬਾਂਦਰਾਂ ਦੇ ਬੁੱਤ ਸਨ, ਉਹ ਤਾਂ ਤੁਸੀਂ ਸਾਡੇ ਕਹਿਣ ਤੇ ਚੁੱਕ ਦਿੱਤੇ। ਆ ਚੰਗਾ ਕੀਤਾ ਵੀ ਬਹੁਤੇ ਰੱਖਣ ਦੀ ਥਾਂ ਤੁਸੀਂ ਸੋਫਿਆਂ ਦੇ ਉੱਪਰ ਬੈਠਣ ਲਈ ਦੋ ਮਹਿਮਾਨ ਹੀ ਲੈ ਆਂਦੇ। ਇਹ ਤਾਂ ਸਾਰੇ ਜਾਨਵਰਾਂ ਦਾ ਮਿਸ਼ਰਣ ਜਿਹਾ ਲੱਗਦਾ, ਇਹਨਾਂ ਦੇ ਸਿਰ ਬੰਦਿਆਂ ਵਰਗੇ, ਮੂੰਹ ਲੰਗੂਰ ਦੀ ਝਲਕ ਪਾਉਂਦਾ, ਪੈਰ ਤੇ ਧੜ ਨੂੰ ਵੇਖ ਕੇ ਰਿਛ ਯਾਦ ਆਉਂਦਾ। ਵਧੀਆ ਕੀਤਾ ਬਹੁਤੇ ਜਾਨਵਰ ਰੱਖਣ ਦੀ ਥਾਂ ਇਹਨਾਂ ਨੂੰ ਦੇਖ ਕੇ ਤਸੱਲੀ ਹੋ ਜਾਂਦੀ ਹੈ, ਭਲਾ ਇਹਨਾਂ ਨੂੰ ਕਹਿੰਦੇ ਕੀ ਆ? ਸਰਦਾਰ ਹੋਰੀ ਥੋੜਾ ਚੁੱਪ ਵੀ ਕਰ ਗਏ ਤੇ ਥੋੜੇ ਚਿਰ ਬਾਅਦ ਕਹਿਣ ਲੱਗੇ, ਬਾਬਾ ਜੀ, ਬੱਚੇ ਆਪਣੀ ਮਾਤਾ ਨਾਲ ਬਾਜ਼ਾਰ ਗਏ ਸੀ, ਇਹਨਾਂ ਨੂੰ ਵੇਖ ਕੇ ਖਿਹੜੇ ਪੈ ਗਏ ਤੇ ਅਸੀਂ ਇਹ ਜ਼ਰੂਰ ਲੈਣੇ ਆ। ਤੇ ਬਾਬਾ ਜੀ ਕਹਿਣ ਲੱਗੇ ਕਿ ਚਲੋ, ਬਹੁਤੇ ਜਾਨਵਰ ਲਿਆਉਣ ਦੀ ਥਾਂ ਇੱਕੋ ਵਿੱਚ ਹੀ ਸਾਰਿਆਂ ਦੇ ਦਰਸ਼ਨ ਹੋ ਜਾਂਦੇ ਆ, ਪਰ ਇਹਨਾਂ ਨੂੰ ਖਰੀਦਿਆ ਕਿਸ ਨਾਂ ਨਾਲ ਆ, ਭਾਵ ਕਹਿੰਦੇ ਕੀ ਆ? ਸਰਦਾਰ ਜੀ ਸ਼ਰਮਸਾਰ ਜਿਹਾ ਹੋ ਕੇ ਹੱਸਦੇ ਹੱਸਦੇ ਕਹਿਣ ਲੱਗੇ, ਜੀ, ਪੰਜਾਬੀ ਵਿੱਚ ਤਾਂ ਪਤਾ ਨੀ ਕੀ ਕਹਿੰਦੇ ਆ, ਪਰ ਅੰਗਰੇਜ਼ੀ ਵਿੱਚ ਇਹਨਾਂ ਦਾ ਨਾਂ ਟੈਡੀ ਬੇਅਰ ਹੈ, ਕਰੂਦੀ ਭਾਲੂ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਵਿੱਚ, ਜਿਹਨਾਂ ਨੂੰ ਟੈਡੀ ਬੇਅਰ ਸੱਦੇ ਆ। ਬਾਬਾ ਜੀ ਦੇ ਨਾਲ ਇੱਕ ਪ੍ਰੋਫੈਸਰ ਵੀ ਸੀ, ਬਾਬਾ ਜੀ ਉਹਨੂੰ ਸੰਬੋਧਨ ਕਰਕੇ ਕਹਿਣ ਲੱਗੇ, ਪ੍ਰੋਫੈਸਰ ਸਾਹਿਬ, ਤੁਸੀਂ ਇਹਨਾਂ ਸ਼ਬਦਾਂ ਦਾ ਉਲੱਥਾ ਕਰਕੇ ਸਾਨੂੰ ਦੱਸਿਓ, ਕਿਉਂਕਿ ਅੰਗਰੇਜ਼ੀ ਸਾਨੂੰ ਬਹੁਤੀ ਸਮਝ ਨਹੀਂ ਪੈਂਦੀ, ਟੈਡੀ ਬੇਅਰ ਦਾ ਅਰਥ ਕੀ ਹੈ? ਪ੍ਰੋਫੈਸਰ ਸਾਹਿਬ ਕਹਿਣ ਲੱਗੇ, ਜੀ, ਟੈਡੀ ਦਾ ਅਰਥ ਹੁੰਦਾ ਜੀ ਸ਼ਰਾਰਤੀ, ਖਰੂਦੀ, ਤੇ ਬੀਅਰ ਦਾ ਅਰਥ ਹੁੰਦਾ ਭਾਲੂ ਜਾਂ ਰਿਛ। ਤੇ ਆ ਬਾਬਾ ਜੀ ਬੜੇ ਬਿਲਾਸ ਵਿੱਚ ਕਹਿਣ ਲੱਗੇ ਕਿ ਰਿਛ ਤਾਂ ਇੱਕ ਘਰ ਵਿੱਚ ਵੜ ਜਾਵੇ ਤਾਂ ਸਾਰੇ ਘਰ ਵਾਲਿਆਂ ਨੂੰ ਬਾਹਰ ਕੱਢ ਦਿੰਦਾ, ਇਹ ਤਾਂ ਖਰੂਦੀ ਰਿਛ ਹੈ ਤੇ ਫਿਰ ਹੈਨ ਵੀ ਦੋ, ਇਹ ਤੁਹਾਡਾ ਕੀ ਹਾਲ ਕਰਨਗੇ? ਬਾਬਾ ਜੀ ਕਹਿਣ ਲੱਗੇ ਕਿ ਭਾਈ, ਮਹਿਸੂਸ ਨਾ ਕਰਨਾ, ਪਹਿਰੇਦਾਰ ਦਾ ਕੰਮ ਹੁੰਦਾ ਪਹਿਰਾ ਦੇਣਾ, ਹੋਕਾ ਦੇਣਾ, ਰਾਤ ਨੂੰ ਆਵਾਜ਼ਾਂ ਮਾਰਨੀਆਂ। ਪਹਿਰੇਦਾਰ ਦੀ ਆਵਾਜ਼ ਸੁਣ ਕੇ ਜੋ ਸਾਵਧਾਨ ਹੋ ਜਾਂਦੇ ਨੇ ਉਹ ਬਚ ਜਾਂਦੇ ਨੇ, ਜੋ ਪਹਿਰੇਦਾਰ ਦੀ ਆਵਾਜ਼ ਸੁਣ ਕੇ ਸੁਣੀ ਅਣਸੁਣੀ ਕਰ ਦੇਣਗੇ ਤੇ ਕਹਿਣਗੇ ਕਿ ਇਹਦਾ ਤਾਂ ਕੰਮ ਤਾਂ ਹੈ ਹੀ ਆਵਾਜ਼ਾਂ ਮਾਰਨੀਆਂ, ਉਹ ਇੱਕ ਦਿਨ ਆਵਾਜ਼ ਲੁੱਟੇ ਜਾਣਗੇ। ਸੋ ਇਸ ਕਰਕੇ ਮੈਂ ਗੁਰੂ ਦੀ ਚੌਕੀਦਾਰੀ ਕਰਦਾ ਤੇ ਕਰਦੇ ਰਹਿਣਾ, ਅਖੀਰਲੇ ਸਵਾਸਾਂ ਤੱਕ ਕਰੀ ਹੀ ਜਾਣੀ ਹੈ। ਜੋ ਸਤਿਗੁਰਾਂ ਨੇ ਗੁਰਬਾਣੀ ਗੁਰਸ਼ਬਦ ਦੇ ਅਨੁਭਵ ਰਾਹੀਂ ਸਾਨੂੰ ਸੋਝੀ ਬਖਸ਼ੀ ਹੈ ਨਾ, ਉਸ ਦਾ ਮੈਂ ਤਾਂ ਹੋਕਾ ਦੇ ਹੀ ਜਾਣਾ। ਸੱਚਾਈ ਦਾ ਹੋਕਾ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਮਾੜਾ ਲੱਗੇ, ਬਿਨਾਂ ਉਹਦੀ ਪ੍ਰਵਾਹ ਦੇ ਆਪਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਪੁਕਾਰੀ ਹੀ ਜਾਣਾ ਹੈ। ਮੇਰੇ ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ। ਜੋ ਗੁਰੂ ਸ਼ਬਦ ਤੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਉਸ ਨੂੰ ਆਪਣੇ ਜੀਵਨ ਵਿੱਚ ਅਸਲੀ ਜਾਮਾ ਪਹਿਨਾ ਦੇਣਗੇ, ਉਹ ਗੁਰੂ ਅਮਰਦਾਸ ਜੀ ਦੇ ਫਰਮਾਨ ਜੋ ਜਾਗੇ ਸੋ ਉਭਰੇ ਉਹ ਬਚ ਜਾਣਗੇ, ਨਹੀਂ ਤੇ ਸੂਤੇ ਗਏ ਮੁਹਾਏ ਦਾ ਫਰਮਾਨ ਤਾਂ ਨਾ ਸੁਣਨ ਵਾਲਿਆਂ ਉੱਪਰ ਜਾਂ ਸੁਣੀ ਅਨਸੁਣੀ ਕਰਨ ਵਾਲਿਆਂ ਉੱਪਰ ਵਰਤੀ ਜਾਣਾ। ਪਰਿਵਾਰ ਪ੍ਰੇਮੀ ਸੀ ਬਾਬਾ ਜੀ ਦੇ, ਉਨ੍ਹਾਂ ਦੇ ਭਲੇ ਹਿੱਤ ਪਿਆਰ ਭਰੇ ਤੇ ਰੋਹ ਦੀ ਰੰਗਣ ਵਿੱਚ ਰੰਗੇ ਹੋਏ ਸ਼ਬਦਾਂ ਨੇ ਉਨ੍ਹਾਂ ਦੇ ਹਿਰਦੇ ਉੱਪਰ ਅਸਰ ਕੀਤਾ ਤੇ ਉਨ੍ਹਾਂ ਦੋਵਾਂ ਜੀਆਂ ਨੇ ਅਗਾਂਹ ਤੋਂ ਅਜਿਹੇ ਟੈਡੀ ਬੇਅਰ ਇਤਾਦਕ ਨੂੰ ਘਰ ਵਿੱਚ ਨਾ ਰੱਖਣ ਦਾ ਬਚਨ ਕੀਤਾ ਤੇ ਆਖਿਆ ਕਿ ਬਾਬਾ ਜੀ, ਸਾਡੀ ਵੱਲੋਂ ਬੇਸ਼ੱਕ ਤੁਸੀਂ ਇਨ੍ਹਾਂ ਨੂੰ ਨਾਲ ਲੈ ਜਾਓ, ਸਾਨੂੰ ਨਹੀਂ ਇਹ ਚਾਹੀਦੇ। ਬਾਬਾ ਜੀ ਕਹਿਣ ਲੱਗੇ ਕਿ ਕਾਰ ਵਿੱਚ ਸਾਡੀਆਂ ਸਵਾਰੀਆਂ ਭਾਈ ਪੂਰੀਆਂ, ਜੇ ਅਸੀਂ ਇਨ੍ਹਾਂ ਨੂੰ ਖੜਦੇ ਹਾਂ ਤਾਂ ਦੋ ਸਵਾਰੀਆਂ ਸਾਨੂੰ ਤੁਹਾਡੇ ਘਰ ਛੱਡਣੀਆਂ ਪੈਣੀਆਂ ਹਨ। ਤੁਸੀਂ ਇੰਜ ਕਰੋ, ਤੁਹਾਡੇ ਘਰ ਦੀ ਚੀਜ਼ ਨਾਲ ਤੁਹਾਡੀ ਘਰ ਦੀ ਚੀਜ਼ ਨਾਲ ਘਰ ਵਿੱਚ ਹੀ ਰਹਿ ਜਾਏਗੀ। ਤੁਸੀਂ ਕਿਸੇ ਬੀਬੀ ਨੂੰ ਜੋ ਸਿਉਣਾ ਜਾਣਦੀ ਹੈ ਉਹਨੂੰ ਬੁਲਾਓ, ਇਹਨਾਂ ਟੈਡੀ ਬੇਅਰਾਂ ਦੇ ਨਾਪ ਦੇ ਚਿੱਟੇ ਕੱਪੜੇ ਜਾਂ ਗੁਲਾਬ ਸਲਾ ਕੇ ਇਹਨਾਂ ਨੂੰ ਉਹਨਾਂ ਵਿੱਚ ਪਾ ਦਿਓ, ਤੁਹਾਨੂੰ ਕੁਰਸੀ ਜਾਂ ਮੂਹੜੇ ਦੀ ਥਾਂ ਬੈਠਣ ਦਾ ਕੰਮ ਦੇਣਗੇ, ਬੜੇ ਸੋਹਣੇ ਤੇ ਗੁਦਗੁਦੇ ਸੁਰਾਣੇ ਜਾਂ ਮੂਹੜੇ ਬਣ ਜਾਣਗੇ। ਬੀਬੀ ਜੀ ਨੇ ਨਾਲ ਦੀ ਗੁਆਂਢਣ ਦੀ ਕੁੜੀ ਨੂੰ ਸੱਦਿਆ ਤੇ ਚਿੱਟੀ ਚਾਦਰ ਲੈ ਆਂਦੀ ਤੇ ਵੇਖਦਿਆਂ ਵੇਖਦਿਆਂ ਬੱਚੀ ਨੇ ਦੋ ਗੁਲਾਫ ਟੈਡੀ ਬੇਅਰਾਂ ਨੂੰ ਸਿਉਂ ਕੇ ਉੱਪਰ ਨੇਫਾ ਪਾ ਕੇ ਨਾਲਾ ਪਾ ਦਿੱਤਾ ਤੇ ਟੈਡੀ ਬੇਅਰਾਂ ਨੂੰ ਦੋ ਮੋਹੜਿਆਂ ਦਾ ਰੂਪ ਦੇ ਦਿੱਤਾ। ਬਾਬਾ ਜੀ ਨੇ ਸਰਦਾਰ ਜੀ ਤੇ ਬੀਬੀ ਦਾ ਧੰਨਵਾਦ ਕੀਤਾ ਕਿ ਭਾਈ, ਚੰਗਾ ਕੀਤਾ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ, ਇਹਦੇ ਵਿੱਚ ਹੀ ਤੁਹਾਡਾ ਭਲਾ ਹੈ। ਤੇ ਪਿਆਰ ਵਿੱਚ ਪਰਿਵਾਰ ਨੇ ਵੀ ਖੇਵਾ ਮੰਗੀ ਤੇ ਬਾਬਾ ਜੀ ਨੇ ਸੰਗਤ ਸਮੇਤ ਆਪਣੇ ਨਿੱਜੀ ਟਿਕਾਣੇ ਜਿੱਥੇ ਉਨ੍ਹਾਂ ਦੀ ਰਹਾਇਸ਼ ਸੀ ਉੱਥੇ ਜਾਣ ਲਈ ਉਨ੍ਹਾਂ ਪਾਸੋਂ ਵਿਦਾਇਗੀ ਲੈ ਲਈ।